राम कली महला पहला हठ निग्रह कर काया छीजे वर्त तपन कर मन नहीं पीजे राम नाम सर और न पूजे।
हठ योग है कई प्रकार के हठ ने इन्हों ने हृदय च हठा नु बसा लिया और हठ करना के हठ योग नु मन लिया हठ फड़ा लिया जिन्हों ने ਇਹਦੇ ਨਾਲ ਕਾਇਆ ਛਿੱਜੀ ਉਹਨਾਂ ਦੀ ਉਹਨਾਂ ਦਾ ਗਿਆਨ ਘਟਿਆ ਉਹਨਾਂ ਦੇ ਅੰਦਰ ਅਗਿਆਨਤਾ ਛਾ ਗਈ ਕਿ ਇਹ ਧਰਮ ਹੈ ਔਰ ਗਿਆਨ ਕੋਈ ਧਰਮ ਬਾਰੇ ਗਿਆਨ ਕੋਈ ਹੋਇਆ ਹੀ ਨਹੀਂ ਇਹ ਉਹ ਮੰਨ ਲਿਆ ਉਹਨਾਂ ਨੇ ਵੀ ਅਸੀਂ ਧਰਮ ਕਾਂ ਪਰ ਧਰਮ ਗਿਆਨ ਦੇ ਨਾਲ ਸੰਬੰਧਿਤ ਹੈ ਜੇ ਗਿਆਨ ਹੈ ਤਾਂ ਧਰਮ ਗਿਆਨ ਤਾਂ ਉਹਨਾਂ ਨੂੰ ਕੋਈ ਹੈ ਨਹੀਂ ਹੱਠ ਯੋਗ ਨਾਲ ਗਿਆਨ ਪੈਦਾ ਹੀ ਨਹੀਂ ਹੁੰਦਾ ਉਹਦਾ ਅੰਦਰ ਭਰਮ ਹੋ ਜਾਂਦਾ ਵੀ ਮੈਂ ਧਰਮੀ ਹਾਂ ਵਰਤ ਦੂਆ ਵਰਤ ਨੇਮ ਨੇ ਹਠ ਯੋਗ ਤਾਂ ਜੋਗੀ ਕਰਦੇ ਨੇ ਵਰਤ ਤਪਨ ਕਰ ਮਨ ਨਹੀਂ ਪੀਜੇ ਵਰਤ ਰੱਖਣੇ ਤਪ ਕਰਨਾ ਇਹ ਵੀ ਕਰਦੇ ਨੇ ਦੂਆ ਕੈਟਾਗਰੀ ਹੈ ਜਿਹੜੇ ਬਾਲਾ ਵਾਲੇ ਸੰਤ ਨੇ ਜਾਂ ਪੰਡਤ ਹੈ ਇਹਦੇ ਨਾਲ ਵੀ ਮਨ ਜਿਹੜਾ ਭਿੱਜਦਾ ਨਹੀਂ ਹੈਗਾ ਮਨ ਦੇ ਉੱਤੇ ਇਹਨਾਂ ਦਾ ਕੋਈ ਅਸਰ ਨਹੀਂ ਪੈਂਦਾ ਹੈਗਾ ਮਨ ਭਿੱਜਣ ਵਾਲੀ ਗੱਲ ਹੈਗੀ ਧਰਮ ਜੇ ਮਨ ਭਿੱਜਦਾ ਹੈ ਜਿਹੜੀ ਚੀਜ਼ ਨਾਲ ਮਨ ਭਿੱਜਦਾ ਗਿਆਨ ਨਾਲ ਸੱਚ ਦੇ ਗਿਆਨ ਨਾਲ ਸੱਚ ਦੇ ਗਿਆਨ ਨਾਲ ਮਨ ਭਿੱਜਦਾ ਪਰ ਨਾ ਮਨ ਨਹੀਂ ਭਿੱਜਦਾ ਹੈਗਾ ਹਾਂਜੀ
ਰਾਮ ਨਾਮ ਸਰ ਔਰ ਨਾ ਪੂਜੇ
ਰਾਮ ਨਾਮ ਜਿਹੜਾ ਹੈ ਉਹਦੇ ਬਰਾਬਰ ਨਹੀਂ ਇਹ ਚੀਜ਼ਾਂ ਹੁਣ ਹੋਰ ਕੋਈ ਚੀਜ਼ ਨਹੀਂ ਇੱਕ ਰਾਮ ਨਾਮ ਜਿਹੜਾ ਹੈਗਾ ਉਹਦੇ ਖਾਤਰ ਹੱਠ ਤਪ ਜਿਹੜੇ ਆਪਾਂ ਸਾਈਡ ਕਹਿੰਦੇ ਵੀ ਕੋਈ ਨੇ ਸਾਰਾ ਕੁਝ ਚਾਹੇ ਕੋਈ ਮਾਲਾ ਫੇਰ ਲਓ ਚਾਹੇ ਨਾਮ ਜਪ ਲਓ ਗਿਆਨ ਲੈ ਲਓ ਇਹ ਗੱਲ ਨਹੀਂ ਰਾਮ ਨਾਮ ਬਰਾਬਰ ਕੋਈ ਵੀ ਹੋਰ ਚੀਜ਼ ਹੈ ਹੋਈ ਨਹੀਂ ਹੋਰ ਕੋਈ ਵਿਧੀ ਨਹੀਂ ਹੈ ਰਾਮ ਨਾਮ ਦੇ ਬਰਾਬਰ ਮੁਕਾਬਲੇ ਦੀ ਆਪਸ ਵਿੱਚ ਇਹਨਾਂ ਦਾ ਮੁਕਾਬਲਾ ਹੋ ਸਕਦਾ ਨੇਮ ਵਾਲਿਆਂ ਦਾ ਵਰਤ ਵਾਲਿਆਂ ਦਾ ਔਰ ਦੂਏ ਹੱਠ ਯੋਗੀਆਂ ਦਾ ਆਪਸ ਵਿੱਚ ਇਹਨਾਂ ਦਾ ਮੁਕਾਬਲਾ ਹੋ ਸਕਦਾ ਮਨਮੱਤਾਂ ਦਾ ਰਾਮ ਨਾਮ ਨਾਲ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਤੇ ਹੋਰ
ਸ੍ਰੀਆਂ ਵਿਸ਼ਨੂੰ ਜਾਂ ਜਿਹੜੀਆਂ ਸ਼ਿਵ ਜੀ ਦੀਆਂ ਮੱਤਾਂ ਹੈ
ਉਹਨਾਂ ਦਾ ਖੰਡਨ ਹੋ ਰਿਹਾ ਵੇਦ ਮਤ ਦੀ ਜਿਹੜੀ ਹੈ ਨਾ ਗਿਆਨ ਮਤ ਦੀ ਉਸਤਤੀ ਹੋ ਰਹੀ ਹੈ ਗਿਆਨ ਮਤ ਨੂੰ ਵੱਡਾ ਦੱਸਿਆ ਜਾ ਰਿਹਾ
ਠੀਕ ਹੈ ਵਾਸਾ ਕੀ ਵਾਰ ਚ ਵੀ ਲਿਖਿਆ ਰਾਮ ਨਾਮ ਦੇਵਾ ਮੈਂ ਸੂਰ
ਹਾਂ ਗਿਆਨ ਵਾਲੇ ਮਤ ਜਾਗਦੀ ਹੈ
ਠੀਕ ਹੈ ਜੀ ਗੁਰ ਸੇਵ ਮਨਾ ਹਰੀ ਜਨ ਸੰਗ ਕੀਜੈ ਜਮ ਜੰਦਾਰ ਜੋਹੇ ਨਹੀਂ ਸਾਕੈ ਤਰਪਨੀ ਦੱਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ
ਗੁਰ ਸੇਵ ਮਨਾ ਹੇ ਮਨ ਮੇਰੇ ਤੂੰ ਆਪਣੇ ਗੁਰ ਅੰਦਰਲੇ ਦੀ ਸੇਵਾ ਕਰ ਜੇ ਤਾਂ ਤੈਨੂੰ ਮੈਸੇਜ ਮਿਲਦਾ ਜੇ ਤਾਂ ਤੈਨੂੰ ਚੰਗੀ ਸਲਾਹ ਮਿਲਦੀ ਹੈ ਅੰਦਰੋਂ ਹਰ ਜਨ ਸੰਗ ਕੀਜੈ ਇਸ ਕਰਕੇ ਉਹ ਸਾਰੀ ਦਾ ਹਰ ਜਨ ਜਿਹੜੇ ਹੁੰਦੇ ਨੇ ਸੰਗ ਕਰਦੇ ਨੇ ਯਾ ਹਰ ਜਨਾਂ ਦਾ ਸੰਗ ਕਰਿਆ ਕਰ ਜਿਹੜੇ ਆਪਣੇ ਕੋਲ ਨਾਲ ਜੁੜੇ ਰਹਿੰਦੇ ਨੇ ਐਸੇ ਬੰਦਿਆਂ ਦੀ ਸੰਗਤ ਕਰਿਆ ਕਰ ਉਹਨਾਂ ਦੀ ਸੰਗਤ ਵਿੱਚੋਂ ਗੁਰਸੇਵਾ ਦਾ ਜਿਹੜਾ ਉਪਦੇਸ਼ ਹੈ ਗੁਰਸੇਵਾ ਕੀ ਹੁੰਦੀ ਹੈ ਉਹਦੀ ਸੋਝੀ ਬਣਦੀ ਹੈ ਉੱਥੋਂ ਪਤਾ ਲੱਗੂ ਗੁਰਸੇਵਾ ਕੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਕੀ ਦੱਸਿਆ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਵਿਚਾਰ ਹੈ ਜਿਹੜਾ ਗੁਰ ਦਾ ਉਪਦੇਸ਼ ਹੈ ਉਹਦੀ ਵਿਚਾਰ ਕਰਨੀ ਹੀ ਗੁਰ ਦੀ ਸੇਵਾ ਹਾਂਜੀ
ਜਮ ਜੰਦਾਰ ਜੋ ਨਹੀਂ ਸਕੈ ਸਰਪਨੀ ਦੱਸ ਨਹੀਂ ਸਕੈ ਹਰੀ ਕਾ ਰਸ ਪੀਜੇ ਰਹੋ
ਜਿਹੜਾ ਗੁਰ ਸੇਵਾ ਦੇ ਵਿੱਚ ਲੱਗਿਆ ਰਹੂਗਾ ਉਹਨੂੰ ਜਿਹੜਾ ਜਮ ਹੈ ਜਮ ਜੰਦਾਰ ਹੈ ਉਹਦੇ ਵੱਲ ਝਾਕਦਾ ਨਹੀਂ ਹੈ ਮਾਲਕ ਉਹਦਾ ਹੁੰਦਾ ਨਾ ਵੱਡਾ ਤਕੜਾ ਉਹ ਤਕੜੇ ਬੰਦੇ ਦਾ ਕੁੱਤਾ ਹੁੰਦਾ ਤਾਂ ਨਹੀਂ ਝਾਕਦਾ ਉਧਰ ਜਮ ਜੰਦਾਰ ਜੋ ਨਹੀਂ ਸਕੈ ਸਰਪਣੀ ਦੱਸ ਨਾ ਸਕੈ ਉਹ ਮਾਇਆ ਡੰਗਰੀ ਮਾਰਦੀ ਡਰਦੀ ਉਹਤੇ ਹਰ ਕਾ ਰਸ ਪੀਜੈ ਇਸ ਤਰੀਕੇ ਨਾਲ ਤੂੰ ਬੇਫਿਕਰ ਹੋ ਕੇ ਸਰਪਣੀ ਤੋਂ ਮਾਇਆ ਤੋਂ ਔਰ ਜਮ ਤੋਂ ਨਿਰਭੈ ਹੋ ਕੇ ਹਰ ਰਸ ਪੀਆ ਕਰ ਗੁਰਮਤ ਵਿਚਾਰਿਆ ਕਰ ਗੁਰਮਤ ਦੀ ਵਿਚਾਰ ਚ ਹਰ ਰਸ ਮਿਲਣਾ
ਠੀਕ ਹੈ ਜਮ ਜੰਦਾਰ ਕੀ ਹੁੰਦਾ ਜੀ ਨਾਲ ਜਮ ਦੇ ਨਾਲ ਜੰਦਾਰ ਵੀ ਲੱਗਿਆ
ਇਹ ਜਮ ਕਾਲ ਕਹਿੰਦੇ ਨੇ ਜਮ ਜੰਦਾਰ ਕਹਿੰਦੇ ਨੇ ਅਸੀਂ ਬਹੁਤ ਦਾ ਫਰਿਸ਼ਤਾ ਜਿਹਨੂੰ ਇਹ ਮੰਨਦੇ ਨੇ ਅਸੀਂ ਨਹੀਂ ਮੰਨਦੇ ਹਾਂ ਸਾਡੇ ਵਾਸਤੇ ਹੈ ਉਹ ਨਹੀਂ ਤਾਂ ਹੀ ਜੋ ਨਹੀਂ ਰੱਖਦਾ ਸਾਡੇ ਵਾਸਤੇ ਜੰਮਣ ਵਾਲਾ ਹੁਕਮ ਹੈ ਬਸ ਉਹ ਹੁਕਮ ਦੇ ਅਸੀਂ ਨਾਲੇ ਜੁੜੇ ਹੋਏ ਹਾਂ ਉਹਦਾ ਕੋਈ ਰੌਲਾ ਹੀ ਨਹੀਂ ਹੁਕਮ ਦਾ ਸਾਨੂੰ ਡਰ ਨਹੀਂ ਹੈ ਉਹਦੇ ਭਾਣੇ ਚਾਂ ਸੀ ਜਿਹੜਾ ਭਾਣੇ ਚ ਉਹਦੇ ਵਾਸਤੇ ਜੰਮ ਜੰਦਾਰ ਹੁੰਦਾ ਹੀ ਨਹੀਂ
ਠੀਕ ਹੈ ਪਰ ਭਰਮ ਨੂੰ ਜੰਮ ਜੰਦਾਰ ਕਿਹਾ ਜਾਂਦਾ ਹੈ ਜੀ
ਹਾਂ
ਠੀਕ ਹੈ ਜੀ ਸਰਪਣੀ ਦਾ ਭਾਵ ਮਾਇਆ ਜੀ
ਕਲਪਨਾ ਮਾਇਆ ਦੀ ਭੁੱਖ ਮਾਇਆ ਨਹੀਂ ਕੁਛ ਕਹਿੰਦੀ ਮਾਇਆ ਦੀ ਇੱਛਾ ਜਾਗਦੀ ਹੈ ਉਹ ਸਰਪਣੀ ਬਣਦੀ ਹੈ
ਚੇਤਨ ਸਮਝੋ ਚੇਤਨ ਦੇ ਵਿੱਚ ਇਹ ਭੁੱਖ ਜੜਦੀ ਜਾਗ ਪਈ ਹੈ ਜੀ ਵਾਦ ਪੜੈ ਰਾਗੀ ਜਗ ਭੀਜੈ ਤ੍ਰੈ ਗੁਣ ਵਿਖਿਆ ਜਨਮੀ ਮਰੀਜੈ ਰਾਮ ਨਾਮ ਬਿਨ ਦੁਖ ਸਹੀਜੈ।
ਸੰਸਾਰ ਵਿੱਚ ਰਾਗੀ ਰਾਗ ਵਿਦਿਆ ਵਾਲਾ ਭਿੱਜੇ ਜਵੇ ਦਾ ਫਿਰ ਸੱਚ ਨਹੀਂ ਹੈਗਾ ਹੈ, ਐਵੇਂ ਝਗੜਾ ਹੀ ਹੈ ਜਿੰਨਾ ਮਰਜ਼ੀ ਕਰੀ ਜਾਓ। ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤਕਾ ਨਹੀਂ ਹਰ ਹਰ ਭੀਜੈ ਰਾਮ ਰਾਜੀ, ਇਹ ਨਹੀਂ ਭੇਜਦੇ ਹਨ। ਜਿੰਨਾ ਮਰਜ਼ੀ ਤੁਸੀਂ ਕਹੀ ਜਾਓ, ਜਿੰਨਾ ਮਰਜ਼ੀ ਚੀਲਾ ਜਾਓ, ਨਹੀਂ ਭੇਜ ਸਕਦਾ ਰਾਗੀ ਨਾਮ ਨਾਲ। ਉਹ ਰਾਗ ਰਸ ਦੇ ਵਿੱਚ ਡੁੱਬ ਕੇ ਗਾਉਂਦਾ, ਨਾਮ ਰਸ ਚ ਡੁੱਬਦਾ ਹੀ ਨਹੀਂ ਹੈ। ਉਹ ਰਾਗੀ ਰਾਗ ਰਸ ਨਾਲ ਜੁੜਿਆ ਹੋਇਆ, ਨਾਮ ਰਸ ਨਾਲ ਜੁੜਿਆ ਹੀ ਨਹੀਂ ਹੋਇਆ। ਭੇਜਦਾ ਉਹ ਹੈ ਜਿਹੜਾ ਰਾਗ ਨਾ ਗਾਵੇ ਨਾਮ ਗਾਵੇ, ਜਿਹੜਾ ਨਾਮ ਗਾਵੇ ਗਿਆਨ ਗਾਵੇ ਉਹਦਾ ਤੱਤ ਗਾਵੇ, ਜਿਹੜਾ ਗੁਣ ਗਾਇਨ ਮੰਨ ਕੇ ਗੁਣ ਕਰਦਾ ਉਹ ਰਾਗ ਨਹੀਂ ਕਰਦਾ, ਰਾਗ ਦੇ ਉੱਤੇ ਉੱਠਿਆ ਹੁੰਦਾ ਉਹ, ਰਾਗ ਉਹ ਤੋਂ ਥੱਲੇ ਦੀ ਅਵਸਥਾ। ਰਾਗ ਦਾ ਇਸਤੇਮਾਲ ਜ਼ਰੂਰ ਕਰ ਰਿਹਾ ਉਹ, ਗਾ ਨਹੀਂ ਰਿਹਾ ਰਾਗ। ਕੁਛ ਲੋਕ ਭੇਜਿਆ ਹੋਇਆ ਕਹਿੰਦੇ ਨੇ, ਬਾਕੀ ਕਹਿੰਦੇ ਵੀ ਨਹੀਂ ਹੁਣ ਇਹ ਵਾਦ ਮੇਰੇ ਵਿਵਾਦ ਨਹੀਂ ਹੋਇਆ ਵਿਸ਼ਾ ਵੀ ਰਾਗੀ ਭੇਜਣ ਦਾ। ਉਹ ਕਹਿੰਦੇ ਰਾਗੀ ਪੱਥਰ ਵੀ ਪਕੜਾ ਦਿੰਦੇ ਨੇ, ਝੂਠ ਬੋਲਦੇ ਨੇ।
ਬਾਦ ਕੀ ਹੈ ਵੈਸੇ, ਬਾਦ ਪੜਾ ਹੈ?
ਨਹੀਂ ਨਹੀਂ, ਬਾਦ ਪੜਾ ਦਾ ਮਤਲਬ ਬਾਦ ਵਿਵਾਦ ਦੇ ਵਿੱਚ ਪਿਆ ਹੋਇਆ ਵਿਸ਼ਾ ਹੈ, ਜਿਹੜੇ ਕਹਿੰਦੇ ਰਾਗੀ ਭੇਜ ਜਾਂਦਾ, ਚੱਲਿਆ ਹੋਇਆ ਪ੍ਰਸੰਗ ਹੈ ਉਹ ਭਗਤਾਂ ਦਾ। ਰਾਗ ਰਾਗੀਆਂ ਨੂੰ ਵੀ ਭਗਤ ਮੰਨਦੇ ਨੇ, ਮੁਕਤੀ ਮਿਲ ਜਾਂਦੀ ਹੈ। ਪ੍ਰਸੰਗ ਉਹੀ ਚੱਲੂਗਾ, ਉੱਤੋਂ ਚੱਲਿਆ ਹੁੰਦਾ ਨਾ ਥੱਲੇ ਦੀ ਕੈਟਾਗਰੀ ਜੋ ਰਾਗ ਵਿਦਿਆ ਵਾਲੇ ਵੀ ਲੈਣ। ਰਾਗੀ ਤਾਂ ਕਹਿੰਦੇ ਨੇ ਅਸੀਂ ਪੱਥਰ ਪਕੜਾ ਦਿੰਦੇ, ਇਹਨੂੰ ਬਹੁਤ ਬੜਾ ਤਪ ਮੰਨਦੇ ਨੇ ਉਹ।
ਬਾਦ ਪੜੈ ਰਾਗੀ ਜਗ ਭੀਜੈ,
ਜਿਹੜਾ ਰਾਗੀ ਦਾ ਭਿੱਜ ਜਾਣਾ ਜੇ ਕੋਈ ਕਹੇ ਰਾਗੀ ਨੂੰ ਮੈਂ ਭਿੱਜ ਗਿਆ ਨਾਮ ਨਾਲ, ਉਹ ਬਾਦ ਵਿਵਾਦ ਦਾ ਵਿਸ਼ਾ ਬਣ ਸਕਦਾ? ਉਹ ਲੋਕ ਨਹੀਂ ਮੰਨਦੇ ਉਹਨੂੰ, ਅੱਜ ਸਹੀ ਨਹੀਂ ਮੰਨਿਆ ਲੋਕਾਂ ਨੇ ਗੱਲ।
ਤ੍ਰੈ ਗੁਣ ਵਿਖਿਆ ਜਨਮ ਮਰੀਜੈ,
ਹਾਂ ਤ੍ਰੈ ਗੁਣ ਵਿਖਿਆ ਜਿਹੜਾ ਤਿੰਨਾਂ ਗੁਣਾਂ ਚ ਹੈ ਉਹ ਤਾਂ ਮਾਇਆ ਦੇ ਵਿੱਚ ਹੀ ਹੈ, ਉਹ ਜੰਮੂ ਮਰੂਗਾ। ਰਾਗੀ ਜਿਹੜੇ ਰਾਗ ਬੋਲਦੇ ਨੇ, ਬੋਲਦੇ ਹੀ ਉਹ ਜੁੜ ਕੇ ਸਰੀਰ ਨਾਲ ਨੇ, ਹਿਰਦੇ ਚੋਂ ਬੋਲਦੇ ਹੀ ਨਹੀਂ ਹਨ, ਬੋਲਦੇ ਹੀ ਤ੍ਰਿਕੁਟੀ ਚੋਂ ਨੇ।
ਠੀਕ ਹੈ, ਰਾਮ ਨਾਮ ਬਿਨ ਦੁਖ ਸਹੀਜੈ,
ਨਾਮ ਤਾਂ ਹਿਰਦੇ ਚੋਂ ਜਪਿਆ ਜਾਂਦਾ, ਉਹ ਤਾਂ ਹਿਰਦੇ ਚੋਂ ਬੋਲਦਾ। ਫਿਰ ਰਾਮ ਨਾਮ ਤੇ ਤਾਂ ਬਿਨਾਂ ਜਪਣ ਪਰਨ ਬਣਿਆ ਰਹੂਗਾ ਨਾ,
ਇਹ ਰਾਮ ਨਾਮ ਦੀ ਵਡਿਆਈ ਹੈ।
ਹਾਂ
ਠੀਕ ਹੈ ਜੀ। ਚਾੜਸ ਪਵਨ ਸਿੰਘਾਸਨ ਭੀਜੈ, ਨਿਓਲੀ ਕਰਮ ਖਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ।
ਚਾੜਸ ਪਵਨ ਸਿੰਘਾਸਨ ਭੀਜੈ, ਆ ਜਿਹੜੇ ਕਹਿੰਦੇ ਨੇ ਸਾਹ ਚੜਾਉਂਦੇ ਨੇ ਪ੍ਰਾਣਾਯਾਮ ਵਾਲੇ, ਬਈ ਸਿੰਘਾਸਨ ਤੇ ਚੜ ਗਏ ਅਸੀਂ, ਅਬ ਤੋਂ ਜਾਏ ਚੜੇ ਸਿੰਘਾਸਨ, ਜਿਵੇਂ ਕਬੀਰ ਕਹਿੰਦਾ ਇਹ ਪ੍ਰਾਣ ਚੜ ਕੇ ਹੀ ਕਹਿੰਦੇ ਸਿੰਘਾਸਨ ਤੇ ਹੋ ਗਏ, ਸਾਹ ਨਹੀਂ ਆਉਂਦਾ। ਚਾੜਸ ਪਵਨ ਸਿੰਘਾਸਨ, ਉਹ ਹਵਾ ਨੂੰ ਸਿੰਘਾਸਨ ਤੇ ਚਾੜਦੇ ਨੇ, ਆਪ ਨਹੀਂ ਜਾਂਦੇ ਹਨ, ਭੀਜੈ। ਇੱਕ ਕਹਿੰਦੇ ਨੇ ਏਦਾਂ ਭਿੱਜ ਜਾਂਦਾ, ਉਹ ਜਿਵੇਂ ਆਪਣੇ ਰਾਮ ਰਾਜ ਦੇਹਰਾਦੂਨ, ਉਹ ਵੀ ਓਦਾਂ ਹੀ ਜਿਹੜੇ ਸਾਹ ਚੜਾ ਲਏ ਤੇ ਸਿੰਘਾਸਨ, ਉਹ ਜਿਵੇਂ ਜਿਹੜਾ ਫੂਕਤਾ ਸੀ ਉਹ ਗੱਲ ਹੈ।
ਅੱਛਾ ਜੀ,
ਇੱਥੇ ਉਹਦੇ ਖਿਲਾਫ ਲਿਖਿਆ, ਉਹ ਇਹੀ ਕੰਮ ਕਰਨ ਲੱਗ ਗਿਆ ਸੀ। ਚਾੜਸ ਪਵਨ ਸਿੰਘਾਸਨ ਭੀਜਿਆ, ਜਿਹੜੇ ਕਹਿੰਦੇ ਨੇ ਪ੍ਰਾਣ ਚਾੜ ਕੇ ਦਿਮਾਗ ਦੇ ਵਿੱਚ ਵੀ ਉਹ ਸਿੰਘਾਸਨ ਤੇ ਚੜ ਕੇ ਉੱਥੇ ਭਿੱਜ ਜਾਂਦਾ ਨਾਮ ਨਾਲ, ਉਹ ਵੀ ਗੱਲ ਗਲਤ ਹੈ। ਨਿਉੜੀ ਕਰਮ ਘੱਟ ਕਰਮ ਕਰੀਜੈ, ਜਿਹੜੇ ਨਿਉੜੀ ਕਰਮ ਵੀ ਕਰਦੇ ਨੇ, ਸਮਝ ਨੀ, ਹੋਰ ਘੱਟ ਕਰਮ ਕਰਦੇ ਨੇ, ਜੋ ਮਰਜ਼ੀ ਦੇ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ, ਰਾਮ ਨਾਮ ਤੇ ਬਿਨਾਂ ਇੱਕ ਸਾਹ ਵੀ ਬਿਰਥਾ ਲਿਆ ਹੋਇਆ, ਉਹ ਤਾਂ ਸਾਰੀ ਉਮਰੇ ਹੋਰ ਕੰਮ ਕਰੀ ਜਾਂਦੇ ਨੇ, ਉਹਨਾਂ ਦੇ ਸਾਹ ਸਾਰੇ ਬਿਰਥੇ ਚਲੇ ਗਏ। ਇਹ ਸਾਰੀਆਂ ਮੱਤਾਂ ਜਿਹੜੀਆਂ ਹੈ ਮੌਜੂਦਾ, ਉਹਨਾਂ ਦੀ ਗੱਲ ਕੀਤੀ ਹੈ ਕੱਲੀ ਕੱਲੀ ਇੱਕੋ ਅਸ਼ਟਪਦੀ ਚ।
ਠੀਕ ਹੈ ਜੀ। ਅੰਤਰ ਪੰਚ ਅਗਨੀ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਵਾਦ ਲਹੀਜੈ, ਗੁਰਮੁਖੀ ਹੋਏ ਕਾਇਆ ਗੜ ਲੀਜੈ।
ਅੰਦਰ ਤਾਂ ਤੇਰੇ ਪੰਜ ਪ੍ਰਕਾਰ ਦੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਜਿਹੜੀ ਪੰਜ ਪ੍ਰਕਾਰ ਦੀ ਹੈ ਤੇਰੇ, ਧੀਰਜ ਤੈਨੂੰ ਕਿਵੇਂ ਆ ਜਾਵੇ, ਮਨ ਤੇਰਾ ਕਿਵੇਂ ਟਿਕੇ, ਧੀਰਜ ਨਹੀਂ ਉਹਨਾਂ ਚਿਰ ਮਨ ਨਹੀਂ ਟਿਕ ਸਕਦਾ, ਮਨ ਭਟਕਦੇ ਰਹੂਗਾ।
ਅੰਤਰ ਚੋਰ ਕਿਉਂ ਸਵਾਦ ਲਹੀਜੈ,
ਤੈਨੂੰ ਨਾਮ ਦਾ ਸਵਾਦ ਆ ਕਿਵੇਂ ਜਾਵੇ, ਅੰਦਰ ਦਾ ਤੇਰੇ ਪੰਜ ਚੋਰ ਨੇ, ਮੂੰਹ ਦਾ ਸਵਾਦ ਮਨ ਦਾ ਸਵਾਦ ਉਹਨਾਂ ਚੋਰਾਂ ਨੇ ਵਿਗਾੜਿਆ ਹੋਇਆ, ਸੱਚ ਦਾ ਸਵਾਦ ਨਹੀਂ ਆਉਂਦਾ ਤੈਨੂੰ, ਸੱਚ ਤਾਂ ਤੈਨੂੰ ਕੌੜਾ ਲੱਗਦਾ, ਸੱਚ ਤੈਨੂੰ ਕੌੜਾ ਲੱਗਦਾ, ਮਿੱਠਾ ਉਹ ਹੈ ਉਹੀ ਚੀਜ਼ ਮਿੱਠੀ ਆ, ਉਹੀ ਤੈਨੂੰ ਮਿੱਠੀ ਲੱਗਦੀ ਨਹੀਂ। ਇਸ ਕਰਕੇ ਸੱਚ ਦਾ ਸਵਾਦ ਤੂੰ ਨਹੀਂ ਲੈ ਸਕਦਾ ਉਹਨਾਂ ਚਿਰ ਜਿੰਨਾ ਚਿਰ ਤੇਰੇ ਅੰਦਰ ਚੋਰ ਨੇ। ਨਾਮ ਦਾ ਸਵਾਦ ਜਿਹੜਾ ਹੈ ਕੌੜਾ ਲੱਗਦਾ। ਸਾਖਤਾਂ ਦੀਆਂ ਮੱਤਾਂ ਨੇ ਕੀ ਅੰਮ੍ਰਿਤ ਕੌੜਾ ਵੇਖਿਆ ਮਿੱਠੀ, ਸਾਖਤ ਕੀ ਵਿਧ ਨੈਨੋਡੀ, ਅੰਮ੍ਰਿਤ ਜਿਹੜਾ ਵਾਕਿਆ ਹੀ ਮਿੱਠਾ ਹੈ ਉਹ ਕੌੜਾ ਲੱਗਦਾ। ਕਹਿੰਦੇ ਤੈਨੂੰ ਕੌੜਾ ਕਿਉਂ ਲੱਗਦਾ, ਤੈਨੂੰ ਸਵਾਦ ਕਿਉਂ ਨਹੀਂ ਲੈ ਸਕਦਾ, ਤੇਰੇ ਅੰਦਰ ਚੋਰ ਨੇ।
ਅੱਛਾ ਜੀ, ਅੰਤਰ ਚੋਰ ਕਿਉਂ ਸਵਾਦ ਲਹੀਜੈ, ਕੀ ਪਹਿਲਾਂ ਚੋਰ ਕੱਢਣੇ ਪੈਣਗੇ ਤਾਂ ਸਵਾਦ ਆਊਗਾ ਜੀ?
ਹਾਂ, ਜਿਨ੍ਹਾਂ ਅੰਦਰ ਨੇ ਤੈਨੂੰ ਕੌੜਾ ਲੱਗਦਾ ਪਹਿਲਾਂ ਇਹਨਾਂ ਨੂੰ ਕੱਢ ਤਾਂ ਸਹੀ ਬਾਹਰ, ਫਿਰ ਨਾਮ ਦਾ ਟੇਸਟ ਰੱਖ, ਫਿਰ ਦੇਖ ਵੀ ਮਿੱਠਾ। ਤੂੰ ਤਾਂ ਕਹਿੰਦਾ ਸੱਚ ਦਾ ਕੌੜਾ ਹੁੰਦਾ, ਦੁਨੀਆਂ ਕਹਿੰਦੀ ਸੱਚ ਕੌੜਾ ਹੁੰਦਾ, ਇਹ ਤਾਂ ਗੁਰਬਾਣੀ ਕਹਿੰਦੀ ਸੱਚ ਮਿੱਠਾ ਹੁੰਦਾ, ਦੁਨੀਆਂ ਦਾ ਕਹਿੰਦੀ ਸੱਚ ਮਿੱਠਾ ਹੁੰਦਾ, ਦੁਨੀਆਂ ਦਾ ਕੌੜਾ ਬਣਦੀ ਹੈ।
ਉਹਨਾਂ ਨੂੰ ਐਂ ਲੱਗਦਾ ਨਾ ਵੀ ਜੇ ਤੁਸੀਂ ਨਾਮ ਲਈ ਜੂੰਗੇ ਆਪੇ ਵਿੱਚੋਂ ਨਿਕਲ ਜਾਣਗੇ, ਪਰ ਆਪਾਂ ਕੀ ਕਹਿਣਾ ਚਾਹੁੰਦੇ ਵੀ ਪਹਿਲਾਂ ਇਹਨਾਂ ਨੂੰ ਆਪ ਕੱਢਣਾ ਪਊ ਵਿੱਚੋਂ। ਹੈ ਜੀ,
ਉਹ ਭਾਂਡਾ ਸਾਫ਼ ਕਰਕੇ ਚੀਜ਼ ਪਾਈ ਦੀ ਹੈ ਕਿ ਪਹਿਲਾਂ ਗੰਦੇ ਭਾਂਡੇ ਚ ਪਾ ਦੋ? ਲਓ ਜੀ, ਉਹ ਤਾਂ ਕਹਿੰਦਾ ਦੁੱਧ ਪਾ ਦੋ, ਭਾਂਡਾ ਆਪੇ ਸਾਫ਼ ਹੋ ਜਾਂਦਾ, ਚਾਹੇ ਗੰਦਾ ਹੀ ਹੋਵੇ। ਇਹ ਕਿਵੇਂ, ਪਹਿਲਾਂ ਭਾਂਡਾ ਧੋਏ ਸਾਫ਼, ਤੋ ਦੁੱਧ ਕੋ ਜਾਓ ਲਿਖਿਆ, ਧੂਪ ਦਿਓ ਸਾਫ਼ ਕਰ ਲਓ।
ਠੀਕ ਹੈ, ਇਹਦਾ ਮਤਲਬ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਭਾਂਡਾ ਸਾਫ਼ ਕਰਨਾ ਹੈ ਜੀ?
ਭਾਂਡਾ ਤਾਂ ਪਹਿਲਾਂ ਸਾਫ਼ ਕਰਨਾ, ਭਾਂਡਾ ਸਾਫ਼ ਕਰਕੇ ਨਾ ਫਿਰ ਗਾਹਾਂ ਦੀ ਗੱਲ ਹੈ, ਨਹੀਂ ਤਾਂ ਉਹਦੀ ਮਹਿਕ ਆ ਜਿਹੜੀ ਭਾਂਡੇ ਗੰਦੇ ਦੀ, ਉਹ ਚੀਜ਼ ਚੋਂ ਮਹਿਕ ਆਊ ਨੀ ਫਿਰ। ਦੇਖੋ ਵਿਖਿਆ ਜਿਹੜੀ ਹੈ ਨਾਲ ਅੰਦਰ ਪਈ ਹੈ, ਜੇ ਕੋਈ ਚੀਜ਼ ਜਾਊ ਸਣੇ ਵਿਖਿਆ ਮੂੰਹ ਚ ਪਾਊ ਕੌੜਾ ਤਾਂ ਹੋ ਜਾਊ, ਮਿੱਠੇ ਦਾ ਸਵਾਦ ਤਾਂ ਰਹਿਣਾ ਨੀ ਫਿਰ। ਉਹ ਮਾਇਆ ਕਰਕੇ ਤੇਰੇ ਅੰਦਰ ਸਵਾਦ, ਉਹ ਸਵਾਦ ਨਹੀਂ ਲੱਗਦਾ ਅੰਦਰ, ਜਿਹੜੀ ਮਾਇਆ ਦੇ ਖਿੱਚ ਹੈ, ਚੋਰ ਹੈ ਜਿਹੜੇ ਉਹ ਕੱਢਦੇ, ਫਿਰ ਦੇਖਦੇ ਇਹਦਾ ਸਵਾਦ, ਜਿੰਨਾ ਬੁਰਾ ਉਹਨਾਂ ਨੇ ਲੂਣ ਪਾ ਲਿਆ ਵਿੱਚ, ਉਹ ਚੀਨੀ ਦਾ ਸਵਾਦ ਕਿੱਥੋਂ ਭਾਲਦਾ ਫਿਰ ਉਹ।
ਠੀਕ ਹੈ ਜੀ, ਗੁਰਮੁਖੀ ਹੋਏ ਕਾਇਆ ਗੜ ਲੀਜੈ।
ਹਾਂ, ਗੁਰਮੁਖ ਹੋਵੇ ਜੇ, ਗੁਰੂ ਦੀ ਗੱਲ ਮੰਨਣ ਵਾਲਾ ਹੋਵੇ, ਸੱਚ ਮਿੱਠਾ ਲੱਗੇ ਉਹਨੂੰ, ਗੁਰੂ ਦੀ ਗੱਲ ਨੂੰ ਸੱਤ ਸੱਤ ਕਰਕੇ ਮੰਨੇ, ਕਾਇਆ ਗੜ ਲੀਜੈ, ਤਾਂ ਉਹ ਜਿਹੜਾ ਕਾਇਆ ਗੜ ਲੈ ਸਕਦਾ ਤਾਂ ਉਹ ਮਨ ਨੂੰ ਜਿੱਤ ਸਕਦਾ, ਜਾਂ ਮਨ ਜਿੱਤ ਸਕਦਾ ਉਹ।
ਅੱਛਾ, ਜਿਹੜਾ ਅੰਦਰ ਸਰੀਰ ਹੈ ਕਾਇਆ ਹੈ, ਉਹ ਗੜ ਰੂਪੀ ਸਰੀਰ ਹੈ ਜੀ, ਉਹ ਮਹਿਲ ਹੈ ਕੋਈ?
ਅੰਦਰ ਹਿਰਦਾ ਸਾਰਾ ਮਹਿਲ ਹੈ, ਉੱਥੋਂ ਹੀ ਕੰਟਰੋਲ ਹੁੰਦਾ ਸਾਰੇ ਸਰੀਰ ਤੇ। ਹਾਂ, ਜੇ ਸੱਚ ਦਾ ਪਹਿਰਾ ਹੈ ਅੰਦਰ, ਸੱਚਾ ਤਗੜਾ ਹੋਇਆ, ਸੱਚ ਤਗੜਾ ਹੋਇਆ ਬੈਠਾ ਹੈ, ਫਿਰ ਝੂਠ ਕਿਵੇਂ ਬੋਲੂ, ਇਹ ਫਿਰ ਗਲਤ ਕੰਮ ਕਿਵੇਂ ਕਰੂ, ਕਰਦੇ ਨਹੀਂ ਦਿੰਦਾ ਗਲਤ ਕੰਮ, ਹੱਥ ਥੋੜੀ ਮਾੜਾ ਕੰਮ ਕਰਦੇ ਨੇ, ਮਾੜਾ ਤਾਂ ਅੰਦਰ ਲੱਖ ਰਹਿੰਦਾ। ਜੇ ਦੇਖੋ ਜੇ ਮਨ, ਜੇ ਮਾੜੀਆਂ ਸ਼ਕਤੀਆਂ ਸਾਡੇ ਉੱਤੇ ਹਾਵੀ ਨੇ ਤਾਂ ਸੋਚ ਮਾੜੀ ਰਹੂਗੀ, ਜੇ ਜਿਹੜੀਆਂ ਚੰਗੀਆਂ ਸ਼ਕਤੀਆਂ ਸ਼ੁਭ ਸ਼ਕਤੀਆਂ ਨੇ, ਗੁਣ ਨੇ ਸਤਗੁਣ ਨੇ, ਉਹ ਹਾਵੀ ਰਹਿਣਗੇ ਤਾਂ ਚੰਗੇ ਕੰਮ ਕਰੂਗਾ।
ਠੀਕ ਹੈ ਜੀ,
ਸਰੀਰ ਤੋਂ ਕੰਮ ਲੈਣਾ, ਜਿਹੜਾ ਧੜਾ ਭਾਰੀ ਆ ਉਹ ਜਿਹਾ ਕੰਮ ਲੈ ਲੂ, ਗੁਣਾਂ ਦਾ ਧੜਾ ਭਾਰੀ ਹੈ ਗੁਣਾਂ ਵਾਲੇ ਕੰਮ ਕਰੂਗਾ, ਔਗਣ ਵਾਲਾ ਧੜਾ ਭਾਰੀ ਹੈ ਤਾਂ ਔਗਣ ਵਾਲੇ ਕੰਮ ਕਰੂਗਾ।
ਹੁਣ ਜਿਹੜੀ ਬੁੱਧੀ ਆ ਗੁਰਮੁਖੀ ਹੋ ਗਈ ਤਾਂ ਉਹਨੇ ਕਾਇਆਗੜ ਲੈ ਲਿਆ ਹੈ ਜੀ?
ਹਾਂ, ਗੁਰਮੁਖੀ ਜਦੇ ਆ ਜਾ, ਗੁਣ ਤਕੜੇ ਨੇ, ਵਿਕਾਰ ਜਿਹੜੇ ਨੇ ਕਮਜ਼ੋਰ ਇਹਨੇ ਨੇ ਵਿਚਾਰੇ, ਉਹੀ ਪਏ ਨੇ ਮੰਜੇ ਤੇ, ਹਿੱਲ ਸਕਦੇ ਨਹੀਂ, ਰਾਜ ਆ ਗਿਆ ਨਾ ਫਿਰ ਸੱਚ ਦਾ।
ਠੀਕ ਹੈ, ਜਿਹੜੀ ਕਾਇਆਗੜ ਹੈ ਇਹ ਹਿਰਦਾ ਹੈ ਜੀ?
ਇਹ ਹਿਰਦਾ, ਦਿਲ ਦਿਮਾਗ ਦੋਵਾਂ ਜਗ੍ਹਾ, ਸੱਚ ਦਾ ਕਬਜ਼ਾ ਆ ਗਿਆ।
ਠੀਕ ਹੈ ਜੀ, ਅੰਤਰ ਮੈਲ ਤੀਰਥ ਪਰਮੀਜੈ, ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ਼ ਕਾ ਕੋ ਦੀਜੈ।
ਅੰਦਰ ਤਾਂ ਮੈਲ ਹੈ, ਤੀਰਥਾਂ ਦੇ ਨਾਲ ਭੱਜਿਆ ਫਿਰਦਾ, ਤੀਰਥ ਹੀ ਪਰਮੀਜੈ, ਤੀਰਥਾਂ ਤੇ ਭਾਈ ਤੂੰ ਭਰਮਦਾ ਫਿਰਦਾ, ਮੈਲ ਤਾਂ ਅੰਦਰ ਹੈ, ਤੀਰਥਾਂ ਦੇ ਬਾਹਰੋਂ ਪਿੰਡਾਂ ਧੋ ਲੇਗਾ। ਜੇ ਮੈਲ ਕੱਢ ਦੇਵੇ ਤੀਰਥਾਂ ਤੋਂ ਬਿਨਾਂ ਜਾਏ ਤੇ ਵੀ ਮੈਲ ਤਾਂ ਕੱਢ ਸਕਦਾ, ਜੇ ਮੈਲ ਕੱਢਣੀ ਹੋਵੇ ਤੀਰਥ ਤੇ ਜਾਣਾ ਤਾਂ ਜ਼ਰੂਰੀ ਨਹੀਂ, ਪਰ ਤੀਰਥ ਤੇ ਜਾਣ ਤਾਂ ਸੈਰ ਸਪਾਟੇ ਨਹੀਂ ਜਾਂਦਾ, ਮੈਲ ਉਵੇਂ ਰੱਖਦਾ, ਸੈਰ ਸਪਾਟਾ ਵੀ ਕਰੇ ਆਉਂਦਾ, ਧੁੱਪ ਫਿਰ ਵੀ ਆਉਂਦਾ, ਤੀਰਥ ਬਹਾਨਾ ਹੋ ਜਾਂਦਾ, ਤੇ ਗੱਲ ਅੰਦਰਲੀ ਅਵਸਥਾ ਉਹੀ ਹੈ, ਮੈਲ ਹੈ। ਮਨ ਨਹੀਂ ਸੋਚਾ, ਜੇ ਮਨ ਸੋਚਾ ਨਹੀਂ ਹੈ, ਕਿਆ ਸੋਚ ਕਰੀ ਜੇ ਬਾਹਰ ਦੇ ਇਸ਼ਨਾਨ ਦਾ ਕੀ ਫਾਇਦਾ, ਬਾਹਰ ਦੀ ਸੋਚ ਜਿਹੜੀ ਰੱਖੀ ਹੈ ਉਹੀ ਹੱਥ ਧੋਤੇ ਬਿਨਾਂ ਦੋ ਤਿੰਨ ਵਾਰ ਧੋ ਕੇ ਤਾਂ ਪ੍ਰਸ਼ਾਦਾ ਛਕਣ ਬੈਠਾ, ਦੋ ਤਿੰਨ ਵਾਰ ਫਿਰ ਧੋਈ ਜਾਂਦਾ।
ਇੱਥੇ ਸੋਚ ਅਰਥ ਦੇ ਸੋਚ ਅਰਥ ਹੈ ਕਿ ਸੋਚ ਲਿਖਿਆ ਹੋਣਾ?
ਨਹੀਂ, ਸੋਚ ਲਫਜ਼ ਨਹੀਂ, ਲਫਜ਼ ਗਲਤ ਲਿਖਿਆ ਹੈ, ਸੋਚ ਇਹ ਲਫਜ਼ ਕਨੋੜੇ ਦਾ ਹੋਣਾ ਚਾਹੀਦਾ, ਹੋੜਾ ਲਾਤਾ।
ਅੱਛਾ, ਮਨ ਨਹੀਂ ਸੋਚਿਆ ਕਿਆ ਸੋਚ ਕਰੀਜੇ,
ਹਾਂ ਇਹ ਹੋੜਾ ਗਲਤ ਲੱਗਿਆ ਹੈ, ਸੋਚ ਕਨੋੜਾ ਹੀ ਚਾਹੀਦਾ ਇੱਥੇ।
ਅੱਛਾ ਜੀ, ਔਰ ਇਹ ਜਿਹੜਾ ਸੋਚਿਆ ਸੋਚਣਾ ਹੋਵੇ ਨਾਲੋਂ ਅਲੱਗ ਸ਼ਬਦ ਹੈ ਜੀ?
ਇਹ ਅਲੱਗ ਹੈ ਜੀ, ਉਹ ਹੋਰ ਹੈ, ਸੋਚ ਲਫ਼ਜ਼ ਨੂੰ ਸੋਚ ਲਿਖਤਾ ਇਹਨਾਂ ਨੇ, ਕਿਹੜੀ ਥਿਊਰੀ ਨਾਲ ਲਿਖਿਆ? ਕੋਈ ਵਿਆਕਰਨ ਨਹੀਂ ਹੈ।
ਜਿਹੜਾ ਜਪਜੀ ਸਾਹਿਬ ਚ ਲਿਖਿਆ ਉਹ ਤਾਂ ਸੋਚ ਹੀ ਹੈ ਨਾ।
ਸੋਚ ਹੀ ਹੈ, ਦੇਖੋ ਸੋਚਣਾ ਹੀ ਪਾਪ ਹੈ।
ਅੱਛਾ, ਮਨ ਨਹੀਂ ਸੋਚਿਆ ਕਿਆ ਸੋਚ ਕਰੀਜੇ, ਸਹੀ ਪਾਠ ਹੈ ਜੀ।
ਹਾਂ
ਠੀਕ ਹੈ, ਤੇ ਜਪਜੀ ਸਾਹਿਬ ਚ ਸੋਚਿਆ ਸੋਚਣਾ ਹੋਵੇ ਉਹ ਸਹੀ ਹੈ, ਕਿਉਂਕਿ ਉੱਥੇ ਸੋਚਣ ਵਾਸਤੇ ਕਿਹਾ ਸੀ।
ਸੋਚਣ ਵਾਸਤੇ ਹੀ ਹੋਗਾ।
ਅੱਛਾ, ਉਹ ਸੋਚਣ ਦੇ ਪ੍ਰਕਰਣ ਚ ਸੀਗਾ ਇਹ ਪਵਿੱਤਰਤਾ ਦੇ।
ਦੋ ਤਿੰਨ ਜਗ੍ਹਾ ਕਨੌੜਿਆਂ ਦੀ ਜਗ੍ਹਾ ਹੋੜੇ ਲਾਤੇ ਉਹਨਾਂ ਨੇ।
ਠੀਕ ਹੈ ਜੀ। ਕਿਰਤ ਪਿਆ ਦੋਸ਼ ਕਾ ਕਉ ਦੀਜੈ,
ਜੇ ਕਿਰਤ ਪਿਆ ਹੋਇਆ ਦੇਖੋ ਜਿਹੜਾ ਸੋਚਣਾ ਹੈ ਉਹ ਕਿਰਤ ਹੈ। ਸੋਚਣਾ ਨਾ ਉਹਨੂੰ ਨੀ ਮੈਂ ਕਹਿੰਦਾ, ਸਾਡਾ ਸੋਚਣ ਨੂੰ ਕਿਰਤ ਕਿਹਾ ਹੋਇਆ। ਕਿਰਤ ਕਰਮ ਕੇ ਵਿਚੜ ਹਰ ਕਿਰਪਾ ਮੇਲੋ ਰਾਮ, ਜੋ ਅਸੀਂ ਮਨ ਸੋਚਦਾ ਉਹੀ ਕਿਰਤ ਹੈ।
ਆਪਣੀ ਗਲਤੀ ਨਾਲ ਕਿਰਤ ਪਿਆ ਹੋਇਆ, ਸੋਚਾਂ ਚ ਪਿਆ ਹੋਇਆ, ਸੋਚ ਛੱਡੋ ਹੈ ਜੀ।
ਹਾਂ, ਸੋਚ ਛੱਡ ਕੇ ਸਮਝਣ ਆਇਆ, ਉਹ ਸੁਣ ਪੜ੍ਹਨ ਕੋ ਬਾਣੀ ਆਇਆ ਸੀ, ਆਪਣੀ ਕਿਰਤ ਕਰ ਸਕਿਆ ਹੈ।
ਠੀਕ ਹੈ ਜੀ। ਅੰਨ ਨਾ ਖਾਹੇ ਦੇਹੀ ਦੁੱਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ, ਮਨਮੁਖ ਜਨਮੈ ਜਨਮ ਮਰੀਜੈ।
ਅੰਨ ਛੱਡ ਦਿੰਦਾ, ਸਾੜੀ ਅੰਨ ਕਰੇ ਪਖੰਡ, ਨਾ ਉਹ ਸੁਹਾਗਣ ਨਾ ਉਹ ਰੰਡ, ਸਰੀਰ ਨੂੰ ਦੁੱਖ ਆਉਂਦਾ, ਇਹਦਾ ਕੀ ਫਾਇਦਾ, ਨੁਕਸਾਨ ਹੁੰਦਾ ਸਰੀਰ ਨੂੰ। ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ, ਉਹ ਗੁਰਦੇ ਗਿਆਨ ਦੀ ਲੋੜ ਸੀਗੀ, ਅੰਨ ਛੱਡਣ ਦੀ ਲੋੜ ਨਹੀਂ ਸੀ। ਅੰਨ ਤਾਂ ਬਾਹਰਲੇ ਸਰੀਰ ਦੇ ਵਿੱਚ ਰਹਿ ਜਾਣਾ, ਮਨ ਦਾ ਅੰਨ ਨਾਲ ਕੀ ਸੰਬੰਧ ਹੈ? ਉਹਨੂੰ ਗਿਆਨ ਦੇਣਾ ਸੀ, ਜਿਹੜਾ ਗਿਆਨ ਦੀ ਲੋੜ ਸੀ ਉਹ ਤੋਂ ਵਰਤ ਰੱਖ ਲਿਆ, ਉਹ ਤੋਂ ਵਰਤਾ ਦੂਏ ਤੋਂ ਵੀ ਨੁਕਸਾਨ, ਅੰਦਰਲੇ ਨੂੰ ਤਾਂ ਨੁਕਸਾਨ ਸੀ, ਬਾਹਰਲੇ ਨੂੰ ਵੀ ਨੁਕਸਾਨ, ਬਾਹਰਲੇ ਸਰੀਰ ਦਾ ਵੀ ਨੁਕਸਾਨ ਕਰਨ ਲੱਗ ਗਿਆ। ਬੜਾ ਅਕਲਮੰਦ, ਗਿਆਨ ਦੇ ਬਿਨਾਂ ਮਨ ਨਹੀਂ ਟਿਕਣਾ ਹੈਗਾ। ਇਹ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਤੀਜਾ, ਨਾ ਤ੍ਰਿਪਤ ਹੋਣਾ ਨਾ ਇਹਨੇ ਟਿਕਣਾ, ਤ੍ਰਿਪਤ ਹੋਇਆ ਹੀ ਮਨ ਟਿਕਦਾ ਹੁੰਦਾ। ਜਦ ਇਹਦੀ ਤ੍ਰਿਸ਼ਨਾ ਭੁੱਖ ਉਤਰਦੀ ਤਾਂ ਟਿਕੂਗਾ, ਉਹ ਗਿਆਨ ਨਾਲ ਉਤਰਨੀ ਹੈ। ਹਾਂਜੀ,
ਇਹਦਾ ਮਤਲਬ ਮਨ ਦਾ ਜਿਹੜਾ ਸਰੂਪ ਹੈ ਉਹ ਗਿਆਨ ਸਰੂਪ ਹੈ, ਉਹਦੇ ਚ ਗਿਆਨ ਦੀ ਕਮੀ ਹੈ।
ਗਿਆਨ ਦੀ ਭੁੱਖ ਹੈ ਉਹਨੂੰ, ਗਿਆਨ ਦੀ ਕਮੀ ਹੈ, ਕਮੀ ਜਿਹੜੀ ਹੁੰਦੀ ਉਹੀ ਭੁੱਖ ਬਣ ਜਾਂਦੀ ਹੈ। ਉਹ ਭੁੱਖ ਗਿਆਨ ਦੀ ਹੈ, ਹੋਰ ਪਤਾ ਨੀ ਕੀ ਅੰਡ ਵੰਡ ਜਾਂ ਦੁਨੀਆਂ ਦੇ ਪਦਾਰਥਾਂ ਨਾਲ ਮਨ ਨਹੀਂ ਟਿਕਦਾ, ਉਹ ਭੁੱਖ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਵਧਾ ਕੇ ਪੂਰੀ ਕਰਨ ਲੱਗੇ ਨੇ।
ਮਨਮੁਖੀ ਜਨਮ ਹੈ ਜਨਮ ਮਰੀਜੈ,
ਮਨਮੁਖ ਜਨਮਦਾ ਜਨਮਦਾ ਮਰ ਜਾਂਦਾ, ਜਨਮਦਾ ਜਨਮ ਕੇ ਮਰ ਜਾਂਦਾ, ਬਸ ਆਹੀ ਉਹਦੀ ਕਹਾਣੀ ਹੈ ਮਨਮੁਖ ਦੀ।
ਠੀਕ ਹੈ। ਸਤਿਗੁਰ ਪੂਛ ਸੰਗਤੀ ਜਨ ਕੀਜੈ, ਮਨ ਹਰੀ ਰਾਚੈ ਨਹੀਂ ਜਨਮ ਮਰੀਜੈ, ਰਾਮ ਨਾਮ ਬਿਨ ਕਿਆ ਕਰਮ ਕੀਜੈ।
ਸਤਿਗੁਰ ਪੂਛ ਸੰਗਤ ਜਨ ਕੀਜੈ, ਸਤਿਗੁਰ ਨੂੰ ਪੁੱਛ ਕੇ ਚਾਹੇ ਜੇ ਬੰਦੇ ਚਾਹੇ ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਚਾਹੇ ਜੇ ਉਹਨੂੰ ਗੁਰਬਾਣੀ ਕਹੇ ਚਾਹੇ ਜੀ ਸੰਗਤ ਕਰੋ, ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਇਹ ਕਿਹਾ ਸੀ। ਪਰ ਸਾਖਤਾਂ ਦੀ ਸੰਗਤ ਸਾਨੂੰ ਮਿਲੀ ਹੋਈ ਹੈ, ਉਹੀ ਅਸੀਂ ਕਰਦੇ ਹਾਂ। ਸਤਿਗੁਰ ਪੂਜ ਸੰਗਤ ਜਨ ਕੀ ਜੈ, ਜਨ ਹੁੰਦੇ ਨੇ ਜਾਣਕਾਰ, ਗਿਆਨੀ ਲੋਕ, ਵਿਵੇਕੀ ਲੋਕ, ਉਹਨਾਂ ਦੀ ਸੰਗਤ ਕਰੀਦੀ ਹੈ, ਸਿਆਣਿਆਂ ਦੀ ਸੰਗਤ ਕਰੀਦੀ ਹੈ। ਸਤਿਗੁਰ ਨੂੰ ਪੁੱਛ ਕੇ ਮਨ ਹਰਾਚੈ ਨਹੀਂ ਜਨਮ ਮਰੀਜੈ, ਮਨ ਨੂੰ ਕਿਹਾ ਹਰਦੇ ਨਾਲ ਆਪਣੇ ਮੂਲ ਨਾਲ ਰਚ ਜਾ, ਇੱਕ ਹੋ ਜਾ, ਨਹੀਂ ਜਨਮ ਮਰਨ ਚ ਪਿਆ ਰਹੇਗਾ, ਜਨਮ ਜਾ ਤਾਂ ਹੀ ਜਨਮ ਕੇ ਮਰੇਗਾ ਹੀ ਮਰੇਗਾ। ਹੁਣ ਜੇ ਮੌਤ ਤੋਂ ਬਚਣਾ ਆਪਣੇ ਹੱਥ ਸਮਾ ਜਾ, ਸਰੀਰ ਜਾਂਦਾ ਜਾਣ ਦੇ। ਹਾਂਜੀ,
ਰਾਮ ਨਾਮ ਬਿਨ ਕਿਆ ਕਰਮ ਕੀਜੈ।
ਹਾਂ, ਜੇ ਰਾਮ ਨਾਮ ਨੀ ਲੈ ਰਿਹਾ, ਜੇ ਰਾਮ ਦਾ ਨਾਮ ਤੂੰ ਰਾਮ ਕਾ ਗਿਆਨ ਨਹੀਂ ਲੈ ਰਿਹਾ, ਕੀ ਕਰਮ ਕਰਦੇ, ਬਾਕੀ ਤੇਰੇ ਕੰਮ ਕਿਸ ਕੰਮ ਆਉਣੇ? ਬਾਕੀ ਜਿਹੜੇ ਨੇ ਨਾ ਅਬਰ ਕਾਜ ਨੇ, ਤੇਰੇ ਕਿਸੇ ਕੰਮ ਨੀ ਆਉਣੇ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮੇਰੇ ਸਾਧ ਸੰਗਤ ਭੱਜ ਗਏ ਬੰਦ। ਹਾਂਜੀ,
ਰਾਮ ਨਾਮ ਦਾ ਭਾਵ ਬ੍ਰਹਮ ਗਿਆਨ ਹੈ ਜੀ।
ਹਾਂਜੀ, ਬ੍ਰਹਮ ਗਿਆਨ।
ਅੱਛਾ, ਉਂਦਰ ਦੁੰਦਰ ਪਾਸ ਤਰੀਜੈ, ਤੁਰਕੀ ਸੇਵਾ ਰਾਮ ਰਵੀਜੈ, ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀਜੈ।
ਅਤੇ ਕਰਮ ਧਰਮ ਜੋ ਵੀ ਕੁਛ ਕੀਤਾ ਨਾਮ ਨੂੰ ਛੱਡ ਕੇ, ਇਹ ਤੈਨੂੰ ਇਹ ਕਹਿਣਾ ਪੈਣਾ ਪਾਸ ਤਰੀਜੈ, ਇਹ ਤਾਂ ਰਿਹਾ ਹੀ ਰਹਿ ਜਾਣਾ ਤੇਰਾ, ਕਿਸੇ ਦੀ ਕੰਮ ਆਉਣਾ। ਇਹ ਕੁਛ ਕੰਮ ਨਹੀਂ ਆਉਣਾ, ਧਰਿਆ ਧਰਾਏ ਰਹਿ ਜਾਣਾ ਇਹ। ਤੁਰਕੀ ਸੇਵਾ ਰਾਮ ਰਵੀਜਾ, ਤੁਰਕ ਦਰਗਾਹ ਤੋਂ ਜਿਹੜੀ ਸੇਵਾ ਇਹ ਆਈ ਹੈ ਤੇਰੇ ਵਾਸਤੇ, ਜੇ ਕਰਨੀ ਹੈ ਸੇਵਾ ਇੱਥੇ ਕਰਨਾ ਹੈ, ਰਾਮ ਰਵੀਜਾ ਆਪਣੇ ਮੂਲ ਚ ਰਮ ਜਾ, ਮੂਲ ਨਾਲ ਇੱਕ ਹੋ ਜਾ, ਮੂਲ ਦਾ ਵਿਰੋਧ ਨਾ ਕਰ, ਮੂਲ ਅੱਗੇ ਅੰਤਰ ਆਤਮਾ ਲੈ ਕੇ ਹਥਿਆਰ ਛੱਡਦੇ ਜੇ ਬਚਣਾ।
ਨਾਨਕ ਨਾਮ ਮਿਲੇ ਕਿਰਪਾ ਪ੍ਰਭ ਕੀਜੇ,
ਹਾਂ ਕਿਰਪਾ ਪ੍ਰਭ ਕਰੂਗਾ, ਨਾਮ ਰਜੂਗਾ, ਜਦੋਂ ਹਥਿਆਰ ਛੱਡ ਦੇਗਾ ਤੂੰ ਆਪਣੇ ਅੰਤਰਾਤਮਾ ਦੀ ਆਵਾਜ਼ ਦੇ ਕੇ, ਨਾਨਕ ਕਹਿੰਦਾ ਫਿਰ ਤੇਰੀ ਪ੍ਰਭ ਦੀ ਕਿਰਪਾ ਉਹ ਨਾਮ ਮਿਲਜੂਗਾ। ਇੰਨੇ ਨਾਲ ਤਾਂ ਭਾਂਡਾ ਹੀ ਸਾਫ਼ ਹੁੰਦਾ, ਅੰਤਰਾਤਮਾ ਦੀ ਆਵਾਜ਼ ਦੇ ਅਨੁਸਾਰ ਚੱਲਣ ਨਾਲ ਕਮ ਅਜ਼ ਕਮ ਭਾਂਡਾ ਸਾਫ਼ ਹੋ ਗਿਆ।
ਠੀਕ ਹੈ ਜੀ। ਇੱਥੇ ਰਾਮ ਕਲੀ ਮਹੱਲਾ ਪਹਿਲਾ ਦੀ ਪੰਜਵੀਂ ਅਸ਼ਟਪਦੀ ਦੀ ਸਮਾਪਤੀ ਹੈ ਜੀ।